ਵਾਹਿਗੁਰੂ ਸਾਹਿਬ ਜੀ ਹਰ ਨਾਮ ਅਪਾਰ ਹੀ ਫੂਲ ਲੱਗੇ ਨਿਜ ਰੂਪ ਪਛਾਣ ਫਲਿਓ ਫਲ ਭਾਰੀ ਰਸ ਪੂਰਨ ਹੈ ਸੁਖ ਆਤਮ ਮ੍ਰਿਤ ਅੰਮ੍ਰਿਤ ਕੀ ਛਾਉ ਤਰੈ ਨਹਿ ਟਾਰੀ ਹਰ ਨਾਮ ਅਪਾਰ ਹੀ ਫੂਲ ਲੱਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸਰਵਣ ਕਰ ਰਹੇ ਹਾਂ। ਕਿਸ ਪ੍ਰਕਾਰ ਮਨ ਸੁਖ ਸ਼ਾਹੂਕਾਰ ਦਾ ਫੁਰਨਾ ਬੁੱਝ ਕੇ ਉਹਨੂੰ ਸ਼ਰਧਾਲੂ ਬਣਾਇਆ, ਉਪਦੇਸ਼ ਦਿੱਤਾ ਹੈ। ਭਾਈ ਭਗੀਰਥ ਮਹਿਲ ਸਿੰਹਾਂ ਵਾਲਾ ਗੁਰੂ ਕਾ ਸ਼ਰਧਾਲੂ ਬਣਿਆ। ਬਹੁਤ ਲੋਕਾਂ ਨੂੰ ਸਤਿਗੁਰੂ ਜੀ ਨੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਆਤਮਕ ਗਿਆਨ ਦਿੱਤਾ, ਜਿਨ੍ਹਾਂ ਦੇ ਅੰਦਰੋਂ ਅੱਖਾਂ ਖੁੱਲ੍ਹ ਗਈਆਂ, ਦਿਵ ਦ੍ਰਿਸ਼ਟੀ ਖੁੱਲ੍ਹੀ ਆ, ਔਰ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣ ਲਿਆ। ਇਸ ਤਰ੍ਹਾਂ ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਨੇ ਦੁਨੀਆਂ ਦੇ ਅੰਦਰ ਗਿਆਨ ਅੰਜਨ ਵੰਡਣਾ ਸ਼ੁਰੂ ਕੀਤਾ ਹੈ। ਜਿਉਂ ਜਿਉਂ ਸੰਸਾਰੀ ਜੀਵ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹੋਏ ਗਿਆਨ ਅੰਜਨ ਨੂੰ ਨੇਤਰਾਂ ਦੇ ਵਿੱਚ ਪਾਉਂਦੇ ਨੇ, ਅੰਦਰਲੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਜਾਂਦੀ ਹੈ, ਤਿਉਂ ਤਿਉਂ ਪ੍ਰਕਾਸ਼ ਹੁੰਦਾ। ਸੋ ਜਿਵੇਂ ਕੱਲ੍ਹ ਸ਼ਰਵਣ ਕੀਤਾ ਸੀ ਕਿ ਸੰਸਾਰ ਦੇ ਪਖੰਡ ਜਿਹੜੇ ਨੇ ਇਹਨੂੰ ਕੱਟਣ ਵਾਸਤੇ ਬਹੁਤ ਜੋ ਤਿੱਖਾ ਹੋ ਚੁੱਕਿਆ ਸੀ, ਮਹਾਰਾਜ ਜੀ ਨੇ ਕਿਰਪਾ ਕੀਤੀ, ਗਿਆਨ ਦਾ ਬੂਟਾ ਲਾਇਆ ਸੰਸਾਰ ਦੇ ਵਿੱਚ, ਅਤੇ ਫਿਰ ਉਸ ਬੂਟੇ ਨੂੰ ਸ੍ਰੇਸ਼ਠ ਚੰਗੀ ਜਿਹੜੀ ਪ੍ਰਿਥਵੀ ਸੀ ਉਹ ਕਿਹੜੀ ਬਣਾਈ, ਮਨ ਨੂੰ ਨੀਵਾਂ ਕਰਨਾ, ਧਰਤੀ ਬਣਾਈ, ਬੀਜਣਾ, ਪ੍ਰੇਮ ਬਣਾਇਆ, ਔਰ ਉਹਦਾ ਜਿਹੜਾ ਵਧਣਾ ਸੀ ਉਹ ਸੀ ਨੇਮ ਅਤੇ ਭਗਤੀ ਦੀ ਛਿੱਲ, ਅਤੇ ਇਸੇ ਪ੍ਰਕਾਰ ਹੀ ਮਲ ਦਯਾਰੀ ਮੁੱਢ ਜਿਹੜਾ ਬਣਾਇਆ ਉਹ ਦਇਆ ਦਾ ਬਣਾਇਆ। ਦਇਆ ਮੂਲ ਸਭਨ ਕੋ ਜਾਨੋ, ਦਇਆ ਕਪਾਹ ਸੰਤੋਖ ਸੂਤ, ਧੌਲ ਧਰਮ ਦਇਆ ਕਾ ਪੂਤ। ਫਿਰ ਇਸੇ ਤਰ੍ਹਾਂ ਹੀ ਜਿਹੜੀ ਬਿਲਕੁਲ ਬੇਲ ਸੀ ਉਹ ਸਮਦ੍ਰਿਸ਼ਟੀ ਰੂਪ ਬਣਾਈ ਹੈ। ਸਮਦ੍ਰਿਸ਼ਟੀ ਮਨ ਦੇ ਅੰਦਰ ਰੱਖਣੀ, ਸਮਬਿਰਤੀ ਰੱਖਣੀ, ਇੱਕੋ ਜਿਹਾ ਦੇਖਣਾ ਸਭ ਨੂੰ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਧਰਮ ਦਾ ਉਹਦੇ ਵਿੱਚ ਅੰਕਰ ਫੁੱਟਿਆ। ਧੀਰਜ ਜਿਹੜੀ ਸੀ ਉਹ ਧੀਰਜ ਰੱਖਣੀ ਹੈ, ਇਹ ਰਖਵਾਲੀ ਕਰਦਾ ਉਹਦੀ ਧਰਮ ਦੀ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਨੇ ਸੋਹਣੇ ਸੋਹਣੇ ਜਿਹੜੇ ਪੱਤੇ ਲਾ ਦਿੱਤੇ ਇਸ ਬੂਟੇ ਨੂੰ, ਤਾਂ ਭਾਵ ਕਿ ਜਿਹੜੇ ਸੀ ਇਕੱਠੇ ਹੋਣਾ ਹੈ, ਬੈਠ ਕਰਕੇ ਸ਼ੁਭ ਗੁਣਾਂ ਨੂੰ ਇਕੱਠੇ ਕਰਨਾ, ਇਹਦੀਆਂ ਟਾਹਣੀਆਂ ਵੱਧ ਗਈਆਂ, ਸ੍ਰੇਸ਼ਟ ਮੱਤ ਵਾਲੀ, ਸੁੱਖ ਦੇ ਦੇਣ ਵਾਲੀ। ਇਹ ਮਹਾਰਾਜ ਨੇ ਇੱਕ ਬਹੁਤ ਵਧੀਆ ਬੂਟਾ ਸੰਸਾਰ ਦੇ ਅੰਦਰ ਲਾਇਆ ਹੈ। ਅੱਧਾ ਪ੍ਰਸੰਗ ਸ਼ਰਵਣ ਕੀਤਾ ਸੀ, ਆਓ ਅੱਗੇ ਸ਼ਰਵਣ ਕਰਦੇ ਹਾਂ। ਸਤਿਗੁਰੂ ਮਹਾਰਾਜ ਇਸ ਤਰ੍ਹਾਂ ਆਪਣੇ 'ਤੇ ਬਖਸ਼ਿਸ਼ ਕਰ ਰਹੇ ਨੇ ਅੱਗੇ। ਸੋ ਇਹ ਸਮਝਾ ਰਹੇ ਨੇ ਸਤਿਗੁਰੂ ਮਹਾਰਾਜ ਜੀ, ਮਨ ਸੁਖ ਸ਼ਾਹੂਕਾਰ ਜੋ ਲਾਹੌਰ ਤੋਂ ਚੱਲ ਕੇ ਆਇਆ ਹੈ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ, ਹਰ ਨਾਮ ਅਪਾਰ ਹੀ ਫੂਲ ਲੱਗੇ ਨਿਜ ਰੂਪ ਪਛਾਣ ਫਲਿਓ ਫਲ ਭਾਰੀ।
ਇਹ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਬੂਟਾ ਲਾਇਆ ਹਰ ਨਾਮ ਦੇ, ਉਹਦੇ 'ਚ ਬਹੁਤ ਫੁੱਲ ਲੱਗੇ ਨੇ। ਭਾਵ ਜਿਵੇਂ ਬੂਟਾ ਫੁੱਲਾਂ ਦੇ ਨਾਲ ਫਲ ਲੱਗਣ ਤੋਂ ਪਹਿਲਾਂ ਭਰ ਜਾਂਦਾ, ਵਾਹਿਗੁਰੂ 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 ਦੇ ਫੁੱਲ ਲੱਗ ਗਏ ਸਾਰੇ। ਹੁਣ ਉਹਨੂੰ ਜਿਹੜਾ ਫਲ ਲੱਗਿਆ ਸੀ ਉਹ ਹੈ ਆਪਣੇ ਆਪ ਨੂੰ ਅੰਦਰੋਂ ਪਹਿਚਾਨਣਾ, ਆਪਣੇ ਨਿੱਜ ਸਰੂਪ ਨੂੰ ਜਾਣ ਲੈਣਾ, ਮੈਂ ਕੀ ਹਾਂ, ਮੈਂ ਆਤਮਾ ਹਾਂ। ਇਹ ਗੱਲ ਤੱਕ ਪਹੁੰਚਣਾ ਹੁੰਦਾ ਹਰੇਕ ਇਨਸਾਨ ਨੇ ਕਿ ਮੈਂ ਆਤਮਾ ਹਾਂ ਅਤੇ ਆਤਮਾ ਹੀ ਪਰਮਾਤਮਾ ਹੈ। ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ। ਇਸ ਤਰ੍ਹਾਂ ਮਹਾਰਾਜ ਨੇ ਇਸ ਬੂਟੇ ਨੂੰ ਜਿਹੜਾ ਸੀ ਆਤਮਕ ਫਲ ਲਾ ਦਿੱਤਾ।
ਰਸ ਪੂਰਨ ਹੈ ਸੁਖ ਆਤਮ੍ਰਿਤ ਅੰਮ੍ਰਿਤ ਕੀ ਛਾਂ ਤਰੈ ਨਹਿ ਤਾਰੀ।
ਹੁਣ ਇਹਨੂੰ ਅੰਮ੍ਰਿਤ ਦੀ ਛਾਂ ਜਿਹੜੀ ਹੋ ਗਈ ਬੂਟੇ ਦੀ, ਉਹ ਛਾਂ ਹੁਣ ਟਾਲਿਆ ਹੋਇਆ ਟਲਦੀ ਨਹੀਂ ਹੈ। ਸੁਖ ਰੂਪੀ ਪੂਰਨ ਰਸ ਅਤੇ ਮੌਤ ਰੂਪੀ ਧੁੱਪ ਤੋਂ ਅੰਮ੍ਰਿਤ ਹੁੰਦਾ ਅੰਗ ਅਤੇ ਮ੍ਰਿਤ। ਮੌਤ ਤੋਂ ਰਹਿਤ ਮੁਕਤੀ ਰੂਪ ਛਾਂ ਮਿਲਦੀ ਹੈ ਜੋ ਫਿਰ ਢਲਦੀ ਨਹੀਂ, ਸਦਾ ਹੀ ਇੱਕ ਰਸ ਜੋ ਛਾਂ ਰਹਿੰਦੀ ਹੈ।
ਪਸ਼ ਮੋਹ ਚਰੈ ਨਹਿ ਜਾਵਿਦ ਸੋ ਸਤ ਸੰਗਤ ਕੀ ਚਹੁ ਪਾਸਹਿ ਬਾਰੀ।
ਮੋਹ ਰੂਪੀ ਪਸ਼ੂ ਫਿਰ ਸਾਡੇ ਸ਼ੁਭ ਗੁਣਾਂ ਨੂੰ ਚਰਦੇ ਨਹੀਂ ਹਨ। ਮੋਹ ਰੂਪੀ ਪਸ਼ੂ ਜਿਹੜੇ ਨੇ ਉਹ ਕਾਮ ਕਰੋ ਲੋਭ ਮੋਹ ਹੰਕਾਰ ਪੰਜੇ ਹੀ ਲਾ ਦੇਣੇ ਨੇ ਇੱਥੇ। ਇਸ ਤਰ੍ਹਾਂ ਮਹਾਰਾਜ ਜੀ ਨੇ ਇੱਕ ਵਾੜ ਬਣਾਈ ਹੈ, ਜਿਵੇਂ ਖੇਤ ਦੇ ਉਦਾਲੇ ਚਾਰੇ ਪਾਸੇ ਵਾੜ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤਸੰਗਤ ਦੀ ਵਾੜ ਚਾਰੇ ਪਾਸੇ ਸਾਡੇ ਬਣਾ ਦਿੱਤੀ ਹੈ।
ਖੱਗ ਸੰਤ ਸਦਾ ਤਿਹ ਸੇਵਤ ਹੈ ਪਨ ਦੇਵ ਤਿਆਰਨ ਕੋ ਉਪਕਾਰੀ।
ਹੁਣ ਸੰਤ ਰੂਪ ਪੰਛੀ ਜਿਹੜੇ ਨੇ ਉੱਥੇ ਸੇਵਾ ਕਰਦੇ ਨੇ, ਫਿਰ ਉਪਕਾਰ ਕਰਕੇ ਦੂਜਿਆਂ ਨੂੰ ਵੀ ਫਲ ਦਿੰਦੇ ਨੇ ਆਤਮਕ ਫਲ। ਪੰਛੀ ਉੱਡ ਕੇ ਆ ਕੇ ਉਸ ਬਾੜੀ ਦੇ ਵਿੱਚ, ਕਿਉਂਕਿ ਜਿੱਥੇ ਬਾੜੀ ਹੁੰਦੀ ਉੱਥੇ ਪਸ਼ੂ ਨਹੀਂ ਵੜਦੇ। ਪਹਿਲਾਂ ਦੱਸ ਦਿੱਤਾ ਕਾਮ ਕਰੋ ਲੋਭ ਮੋਹ ਹੰਕਾਰ ਦੇ ਦੁਆਲੇ, ਇਹ ਜਿਹੜੀ ਖੇਤ ਦੁਆਲੇ ਵਾੜ ਕੀਤੀ ਸਤਸੰਗਤ ਦੀ, ਇਹਦੇ ਵਿੱਚ ਹੋਰ ਹੈ ਕਿ ਕਾਮੀ ਕ੍ਰੋਧੀ ਜਿਹੜੇ ਲੋਕ ਨੇ, ਮੋਹੀ ਇਤਿਆਦਿਕ ਜਿਹੜੇ ਲੋਕ ਨੇ, ਹੰਕਾਰੀ ਲੋਭੀ ਲੋਕ, ਉਹ ਸਤਸੰਗਤ ਨਹੀਂ ਵੜਦੇ ਆ ਕੇ ਪਸ਼ੂ ਬਿਰਤੀ ਜੀਵ। ਸੰਗਤ ਪੰਛੀਆਂ ਵਾਂਗ ਉੱਡ ਕੇ ਆ ਕੇ ਗੁਰੂ ਘਰ ਦੇ ਵਿੱਚ ਇਹ ਅੰਮ੍ਰਿਤ ਬੂਟੇ ਦਾ ਜਿਹੜਾ ਫਲ ਹੈ ਨਾਮ ਰਸ, ਇਹ ਆਤਮਕ ਫਲ ਗੁਰੂ ਘਰ ਵਿੱਚੋਂ ਆ ਕੇ ਲੈ ਜਾਂਦੀ ਹੈ।
ਦੋਹਰਾ ਸ੍ਰੀ ਚੰਦ ਤ੍ਰੈ ਬਰਖ ਕੇ ਅਵਰ ਅਧਿਕ ਖੱਟ ਮਾਸ।
ਹੁਣ ਬਾਬਾ ਸ੍ਰੀ ਚੰਦ ਜੀ 3 ਸਾਲ ਅਤੇ ਅਧਿਕ ਖੱਟ ਮਾਸ ਉੱਪਰ ਹੋ ਗਏ 6 ਮਹੀਨੇ, ਭਾਵ 3 ਸਾਲ 6 ਮਹੀਨੇ ਦੀ ਉਮਰ ਬਾਬਾ ਸ੍ਰੀ ਚੰਦ ਜੀ ਦੀ ਹੋ ਗਈ।
ਜਠਰ ਵਿਖੇ ਤੇ ਕਾਲ ਮੈਂ ਜਨ ਲਖਮੀ ਦਾਸ।
ਹੁਣ ਮਾਤਾ ਦੇ ਉਦਰ ਵਿੱਚ ਉਸ ਵਕਤ ਲਖਮੀ ਦਾਸ ਜੀ ਸਨ।
ਸਿੱਖੀ ਉਦੈ ਕਰਨ ਕੋ ਮੋਦੀ ਕ੍ਰਿਤ ਤਿਆਗ।
ਹੁਣ ਉਹ ਸਮਾਂ ਆ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪਸਾਰਾ ਜ਼ਿਆਦਾ ਕਰਨਾ, ਪ੍ਰਚਾਰ ਬਹੁਤਾ ਕਰਨਾ, ਉਹਦੇ ਲਈ ਹੁਣ ਕੋਈ ਨਵਾਂ ਕੌਤਕ ਰਚਣਾ, ਦੁਨੀਆਂ ਦੀ ਖਿੱਚ ਇੱਧਰ ਨੂੰ ਵਧਾਉਣ ਲਈ, ਪ੍ਰਗਟ ਕਰਨ ਲਈ ਮਹਾਰਾਜ ਨੇ ਇਹ ਜਿਹੜੀ ਮੋਦੀ ਦੀ ਕਾਰ ਕਰਦੇ ਸੀ ਕਈ ਸਾਲਾਂ ਤੱਕ ਕੀਤੀ, ਇਹਦਾ ਗੁਰੂ ਸਾਹਿਬ ਜੀ ਨੇ ਹੁਣ ਤਿਆਗ ਕਰ ਦਿੱਤਾ।
ਆਗੈ ਸੁਣ ਪ੍ਰਸੰਗ ਸੋ ਜਨ ਮਨ ਗੁਰ ਅਨੁਰਾਗ।
ਕਹਿੰਦੇ ਹੁਣ ਅੱਗੇ ਗੁਰੂ ਸਾਹਿਬ ਦਾ ਇਹ ਜਿਹੜਾ ਪ੍ਰਸੰਗ ਸ਼੍ਰਵਣ ਕਰੋ, ਬਈ ਜਿਨ੍ਹਾਂ ਨੂੰ ਸੀ ਅਨੁਰਾਗ ਪਿਆਰ ਅੱਗੇ ਵੀ ਮੈਂ ਮੋਦੀ ਦੀ ਕ੍ਰਿਤ ਕਰਨੀ ਹੈ, ਉਸ ਕਿਸੇ ਬੰਦੇ ਨੂੰ ਮੋਦੀ ਦੀ ਕਾਰ ਦੇ ਉੱਤੇ ਲਾ ਦਿੱਤਾ, ਪ੍ਰਬੰਧ ਦੇ ਦਿੱਤਾ।
ਸੋਰਠਾ ਜਿਹ ਕਾਰਨ ਅਵਤਾਰ ਚਿੱਤ ਚਿਤ ਵਿਓ ਚੇਤਨ ਸਤੰਗ।
ਸਤ ਚੇਤਨ ਆਨੰਦ ਸਰੂਪ ਪਰਮਾਤਮਾ ਨੇ ਜਿਸ ਕਾਰਨ ਕਰਕੇ ਦੁਨੀਆਂ ਤੇ ਆਪਣਾ ਅਵਤਾਰ ਧਾਰਿਆ ਸੀ, ਆਏ ਸੀ ਜਿਵੇਂ ਮਹਾਰਾਜ ਦੁਨੀਆਂ ਦੇ ਉੱਪਰ ਪ੍ਰਗਟ ਹੋਏ ਉਹ ਰੂਪ ਲੈ ਕੇ,
ਕੀ ਉਹ ਚਹਿਤ ਵਿਸਤਾਰ ਮੁਕਤ ਪੰਥ ਸਿੱਖੀ ਸਮਤ।
ਹੁਣ ਉਹ ਮੁਕਤੀ ਦੇ ਪੰਥ ਨੂੰ ਵਿਸਥਾਰ ਸਹਿਤ ਜੱਗ ਦੇ ਅੰਦਰ ਸਿੱਖੀ ਦੀ ਸਮੱਤੀ ਜਿਹੜੀ ਹੈ, ਸ੍ਰੇਸ਼ਟ ਮੱਤੀ ਫੈਲਾਉਣਾ ਚਾਹੁੰਦੇ ਨੇ, ਗੁਰਮਤ ਦਾ ਪਸਾਰ ਕਰਨਾ ਚਾਹੁੰਦੇ ਨੇ। ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਆਪ ਰੂਪ ਧਾਰਦੇ ਨੇ। ਇਹ ਚੀਜ਼ਾਂ ਹੁੰਦੀਆਂ ਆਤਮਕ, ਆਮ ਜੀਵ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਨੇ। ਅਤੇ ਉਹ ਤਾਂ ਇੱਕ ਬਾਣੀ ਲਿਆਉਣ ਵਾਲੇ ਪੈਗੰਬਰ ਸੀ ਗੁਰੂ ਨਾਨਕ ਦੇਵ ਜੀ, ਜਿਹੜੇ ਅੱਜ ਕੱਲ੍ਹ ਦੇ ਪ੍ਰਚਾਰ ਕਰਨ ਵਾਲੇ ਨੇ। ਨੀਵੀਂ ਜੀ ਬੁੱਧੀ ਖੋਟੀ ਮੱਤੀ ਜੀ, ਉਹ ਕਹੀ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਪੈਗੰਬਰ ਹੈ ਬਾਣੀ ਲਿਆਉਣ ਵਾਲੇ। ਗਾਹਾਂ ਹੀ ਲੰਘ ਜਾਂਦੇ ਫਿਰ ਕਹਿੰਦੇ ਉਹਨਾਂ ਨੂੰ ਤਾਂ ਮੰਨਣ ਦੀ ਲੋੜ ਨਹੀਂ। ਬਾਣੀ ਨੂੰ ਮੰਨੋ, ਸ਼ਬਦ ਨੂੰ ਮੰਨੋ, ਵਾਹਿਗੁਰੂ ਕਹੋ, ਧੰਨ ਗੁਰੂ ਨਾਨਕ ਦੇਵ ਕਹਿਣ ਦੀ ਲੋੜ ਨਹੀਂ, ਧੰਨ ਗੁਰੂ ਰਾਮਦਾਸ ਕਹਿਣ ਦੀ ਲੋੜ ਨਹੀਂ। ਇਉਂ ਦੁਨੀਆਂ ਨੂੰ ਗੁੰਮਰਾਹ ਉਹ ਲੋਕ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਜਿਹੜੀ ਕੁਮੱਤ ਹੈ ਉਹ ਦਿਨੋ ਦਿਨ ਵੱਧਦੀ ਤੁਰੀ ਜਾਂਦੀ ਹੈ ਅਤੇ ਸ੍ਰੇਸ਼ਠ ਮਤੀ ਘੱਟਦੀ ਜਾਂਦੀ। ਪਰ ਵਾਸਤਵ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਹੀ ਇਹਨਾਂ ਨੂੰ, ਤਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਸਮਰੱਥਾ ਹੁੰਦੀ ਕੀ ਹੈ। ਉਹ ਸਮਰੱਥਾ ਇਹ ਸੀ ਅਕਾਲ ਪੁਰਖ ਦੀ, ਬ੍ਰਹਮ ਗਿਆਨੀ ਐਟ ਏ ਟਾਈਮ 100 ਰੂਪ ਧਾਰ ਕੇ 100 ਥਾਵਾਂ 'ਤੇ ਆਪਣੇ ਸੇਵਕਾਂ ਦੇ ਕੰਮ ਕਰ ਦਿੰਦੇ ਨੇ, ਬ੍ਰਹਮ ਗਿਆਨ ਜਿਨ੍ਹਾਂ ਨੂੰ ਹੁੰਦਾ। ਇਹ ਅਸੀਂ ਤਾਂ ਸਾਰਾ ਕੁਝ ਦੇਖਿਆ ਹੋਇਆ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਬ੍ਰਹਮ ਗਿਆਨੀ ਤਾਂ ਜੇ ਯਾਦ ਕਰੀਏ ਇੱਥੇ ਆ ਕੇ ਮਿਲ ਜਾਂਦੇ ਨੇ, ਸਾਹਮਣੇ ਖੜ ਕੇ ਪ੍ਰਤੱਖ ਗੱਲਾਂ ਕਰਕੇ ਮੁੜ ਜਾਂਦੇ ਵਾਪਸ। ਉਹ ਜਿੱਥੇ ਕੋਈ ਯਾਦ ਕਰਦਾ ਉੱਥੇ ਹੀ ਪਹੁੰਚ ਜਾਂਦੇ ਨੇ, ਉਹਨਾਂ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਹੁਣ ਜੇ ਬ੍ਰਹਮ ਗਿਆਨੀ 'ਚ ਇੰਨੀ ਸ਼ਕਤੀ ਹੈ ਫਿਰ ਸਤਿਗੁਰ 'ਚ ਕਿੰਨੀ? ਸਤਿਗੁਰ ਤਾਂ ਸਰਬ ਵਿਆਪਕ ਨੇ, ਪਰਮਾਤਮਾ ਸਰਬ ਵਿਆਪਕ ਨੇ, ਨਿਰਗੁਣ ਰੂਪ ਨੇ ਸਰਗੁਣ ਧਾਰਿਆ, ਬਸ ਇੰਨਾ ਹੀ ਫਰਕ ਹੈ ਕਿ ਉਹ ਦਿਖਣ ਲੱਗ ਪਏ। ਇਸ ਤਰ੍ਹਾਂ ਗੁਰੂ ਨਾਨਕ ਰੂਪ ਸ੍ਰਿਸ਼ਟੀ 'ਤੇ ਧਾਰ ਕੇ ਸ੍ਰਿਸ਼ਟੀ ਦਾ ਭਲਾ ਕੀਤਾ ਮਹਾਰਾਜ ਨੇ। ਹੁਣ ਵਿਸਥਾਰ ਕਰਨਾ ਸਿੱਖੀ ਦਾ।
ਦੋਹਰਾ ਬਾਲੇ ਸੋ ਬੋਲੇ ਪ੍ਰਭੂ ਜਗਤ ਲਾਜ ਕੋ ਸ਼ੋਰ।
ਭਾਈ ਬਾਲੇ ਨੂੰ ਉਸ ਵਕਤ ਗੁਰੂ ਨਾਨਕ ਦੇਵ ਜੀ ਬੋਲੇ ਸਾਰੇ ਜੱਗ ਦੀ ਲਾਜ ਛੱਡ ਕੇ।
ਅਪਰ ਰੀਤ ਵਰਤ ਹੈ ਅਬ ਹੈ ਰਹੁ ਬੇਬੇ ਘਰ ਓਰ।
ਭਾਈ ਬਾਲਾ, ਹੁਣ ਅਸੀਂ ਇੱਕ ਨਵਾਂ ਜਿਹਾ ਕੌਤਕ ਕਰਨਾ, ਤੂੰ ਬੇਬੇ ਦੇ ਘਰ ਰਹਿ। ਮੈਂ ਕੌਤਕ ਇਹੋ ਜਿਹਾ ਕਰਨਾ ਜਿਹੜਾ ਹੁਣ ਹੋਰ ਹੀ ਹੋਵੇਗਾ, ਉਹ ਕਿਸੇ ਦੀ ਸਮਝ ਵੀ ਨਹੀਂ ਲੱਗੇਗਾ, ਪਰ ਪ੍ਰਚਾਰ ਵਿੱਚ ਕੌਤਕ ਸਹਾਇਕ ਹੋਵੇਗਾ।
ਤਥਾ ਭਗੀਰਥ ਸੋ ਭਨਿਓ ਕਬ ਕਬ ਦਰਸ਼ ਆਏ।
ਭਾਈ ਭਗੀਰਥ ਨੂੰ ਮਹਾਰਾਜ ਕਹਿਣ ਲੱਗੇ, ਹੁਣ ਤੈਨੂੰ ਬ੍ਰਹਮ ਗਿਆਨ ਹੋ ਗਿਆ ਭਾਈ, ਜਾਂ ਤੂੰ ਉੱਥੇ ਪ੍ਰਚਾਰ ਕਰ ਆਪਣੇ ਨਗਰ ਵਿੱਚ, ਮਲਸੀਹਾਂ ਚਲਿਆ ਜਾ, ਕਦੇ ਕਦੇ ਦਰਸ਼ਨ ਕਰਨ ਵਾਸਤੇ ਤੂੰ ਹੁਣ ਆਇਆ ਕਰਨਾ ਹੈ।
ਪੂਰਬ ਕੇ ਵਿਵਹਾਰ ਜੋ ਤੈਨੂੰ ਨਾ ਅਬ ਮੰਨ ਲਿਆਏ।
ਪਹਿਲਾਂ ਦੇ ਜਿਹੜੇ ਵਿਵਹਾਰ ਸੀ, ਕਾਰੋਬਾਰ ਸੀ, ਉਹ ਮਨ ਦੇ ਅੰਦਰ ਹੁਣ ਨਹੀਂ ਲਿਆਉਣੇ।
ਸਵਈਆ ਏਕ ਸਮੇਂ ਜਲ ਈਸ਼ਰ ਕੋ ਸੁਖ ਰਾਸ ਅਕਾਸ ਭਈ ਸੁਖ ਬਾਨੀ।
ਸੋ ਇਸ ਤਰੀਕੇ ਦੇ ਨਾਲ ਹੁਣ ਦੱਸਦੇ ਨੇ ਕਿ ਇੱਕ ਵਾਰੀ ਵਰਣ ਨੂੰ ਜੋ ਵਾਹਿਗੁਰੂ ਵੱਲੋਂ ਆਕਾਸ਼ ਬਾਣੀ ਜਿਹੜੀ ਸ਼ੁਭ ਆਕਾਸ਼ ਬਾਣੀ ਹੋਈ।
ਨਾਨਕ ਪਾਸ ਹਲਾਸਿਓ ਸੋ ਪਠਿਓ ਤੁਮ ਜਾ ਸੋ ਹਿਰਦੇ ਸੁਖਦਾਨੀ।
ਖੁਸ਼ੀ ਦੇ ਨਾਲ ਭੇਜੋ ਤੁਸੀਂ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਇਹ ਮਨ ਦੇ ਵਿੱਚ ਸਮਝੀ ਗੱਲ ਉਸਨੇ ਸਮਝ ਲਿਆ ਅਤੇ ਸੁਨੇਹਾ ਇਸ ਤਰ੍ਹਾਂ ਦੇਣਾ, ਜਾ ਕੇ ਆਪ ਹੀ ਅਕਾਲ ਪੁਰਖ ਨੇ, ਆਪ ਹੀ ਦੂਜਾ ਸਰਗੁਣ ਰੂਪ ਧਾਰਿਆ, ਆਪ ਨੂੰ ਸਿੱਧਾ ਵੀ ਕਹਿ ਸਕਦੇ ਨੇ, ਪਰ ਇਹ ਦੇਵਤਿਆਂ ਨੂੰ ਜਣਾਉਣਾ ਹੁੰਦਾ। ਇਹ ਇੱਕ ਬਹੁਤ ਸਮਝਣ ਵਾਲੀ ਗੱਲ ਹੁੰਦੀ ਆ, ਫਿਰ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਇਹ ਕੌਣ ਨੇ। ਇਸ ਕਰਕੇ ਉਹਨਾਂ ਨੂੰ ਜਣਾਉਣ ਲਈ ਇਹ ਸਾਰੀ ਕਿਰਿਆ ਇਸ ਤਰੀਕੇ ਨਾਲ ਕਰਦੇ ਨੇ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਗੁਰੂ ਨਾਨਕ ਦੇਵ ਜੀ ਕੌਣ ਹਨ।
ਕਾਨ ਸੁਨੀ ਮਨ ਮਾਨ ਗੁਨੀ ਭਈ ਦੇਹ ਦੁਨੀ ਤਰ ਜਿਉਂ ਮਿਲ ਪਾਨੀ।
ਜਦੋਂ ਕੰਨ ਦੇ ਵਿੱਚ ਇਹ ਗੱਲ ਸੁਣੀ ਅਕਾਲ ਪੁਰਖ ਦੀ, ਮਨ ਵਿੱਚ ਸਮਝ ਲਈ, ਵਿਚਾਰ ਕੀਤੀ, ਭਈ ਦੇਹ ਦੁਨੀ ਤਰ ਜਿਉਂ ਮਿਲ ਪਾਨੀ। ਸੋ ਦੂਣੀ, ਸੋ ਜਿਵੇਂ ਬ੍ਰਿਛ ਨੂੰ ਪਾਣੀ ਦੇ ਦਈਏ ਉਹ ਦੁੱਗਣਾ ਹੋ ਜਾਂਦਾ, ਇਸ ਤਰੀਕੇ ਨਾਲ।
ਦੇਹ ਧਰੀ ਕਰਤਾਰ ਹਰੀ ਬਿਦ ਹੋਏ ਖਰੀ ਪਰ ਸੰਗਤ ਦਾਨੀ।
ਬਹੁਤ ਖੁਸ਼ ਹੋਇਆ ਕਿ ਕਰਤਾਰ ਨੇ ਦੇਹ ਧਰੀ ਹੈ, ਕਿਉਂ ਗੁਪਤ ਰੂਪ ਸੀ ਸਾਰਾ ਹੀ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਵਿਧੀ ਖਰੀ ਬਣ ਜਾਵੇਗੀ, ਮੈਂ ਜਦੋਂ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਜਾ ਕੇ ਸਪਰਸ਼ ਕਰਾਂਗਾ।
ਬੇਈ ਮੈਂ ਆਏ ਨਿਵਾਸ ਕਰਾਂ ਜੇ ਪਾਸ ਵਾਸ ਗੁਰੂ ਤਨ ਧਾਰੀ।
ਵੇਈ ਨਦੀ ਦੇ ਵਿੱਚ ਸੁਲਤਾਨਪੁਰ ਕੋਲ ਦੀ ਵਹਿ ਰਹੀ ਇੱਕ ਨਿੱਕੀ ਨਦੀ ਦਾ ਨਾਮ ਹੈ, ਇਸ ਦੇ ਵਿੱਚ ਆ ਕੇ ਨਿਵਾਸ ਕੀਤਾ। ਜੇ ਪਾਸ ਅਵਾਸ ਗੁਰੂ ਤਨ ਧਾਰੀ, ਸੋ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆ ਕੇ ਨਿਵਾਸ ਕੀਤਾ ਹੋਇਆ ਸੀ।
ਆਏ ਇਸ਼ਨਾਨ ਕਰੈ ਜਿਹ ਥਾਨ ਰਹਿਓ ਮਤ ਮਾਨ ਤਹਾਂ ਮਿਲ ਵਾਰੀ।
ਕਹਿੰਦੇ ਨੇ ਆ ਕੇ ਜਿਹ ਜਗ੍ਹਾ ਦੇ ਉੱਤੇ ਇਸ਼ਨਾਨ ਕਰਦੇ ਸੀ ਗੁਰੂ ਨਾਨਕ ਦੇਵ ਜੀ ਹਰ ਰੋਜ਼, ਇਹ ਮਤ ਵਾਲਾ ਜਿਹੜਾ ਸੀ ਜਲ ਵਿੱਚ ਮਿਲ ਰਿਹਾ ਵਰਣ ਸੁਨੇਹਾ ਲੈ ਕੇ ਆਉਂਦੇ ਅਕਾਲ ਪੁਰਖ ਦਾ, ਹਾਂ ਇਹ ਰੀਤੀ ਦਾ ਤਾਂ ਨਹੀਂ ਸਾਨੂੰ ਗਿਆਨ ਹੈ, ਕਿਉਂਕਿ ਪਰ ਇੰਨਾ ਜ਼ਰੂਰ ਹੁੰਦਾ ਕੁਛ ਕੁਛ ਚੀਜ਼ਾਂ ਜਿਹੜੀਆਂ ਨੇ ਜਿਵੇਂ ਆਉਂਦੀਆਂ ਸਾਹਮਣੇ ਕਿ ਅੰਤਮ ਸਮੇਂ 'ਤੇ ਵੀ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਦਾ ਹੀ ਸੁਨੇਹਾ ਆਉਣਾ। ਔਰ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਅੰਤਮ ਸਮੇਂ ਸੱਚਖੰਡ ਜਾਣ ਦੀ ਤਿਆਰੀ ਵਿੱਚ ਸੀ, ਤਿਆਰੀ ਹੋਣ ਤੋਂ ਪਹਿਲਾਂ ਸਾਰਿਆਂ ਦੇ ਸਾਹਮਣੇ ਇੱਕਦਮ ਆਕਾਸ਼ ਵਿੱਚੋਂ ਘੋੜਿਆਂ 'ਤੇ ਦੋ ਸਿੰਘ ਆਏ। ਉਹਨਾਂ ਨੇ ਇੱਕ ਚਿੱਠੀ ਦਿੱਤੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ। ਚਿੱਠੀ 'ਤੇ ਲਿਖਿਆ ਹੋਇਆ ਸੀ, ਕਾਰਜ ਸੰਪੂਰਨ ਹੋ ਚੁੱਕਿਆ ਹੈ, ਆਉਣਾ ਤੁਹਾਡੀ ਖੁਸ਼ੀ, ਰਹਿਣਾ ਤੁਹਾਡੀ ਖੁਸ਼ੀ, ਜੇ ਜੀ ਕਰਦਾ ਆ ਜਾਓ। ਉਸ ਵਕਤ ਮਹਾਰਾਜ ਨੇ ਸੰਗਤ ਨੂੰ ਕਿਹਾ, ਭਾਈ ਹੁਣ ਸਾਨੂੰ ਸੱਦਾ ਆ ਗਿਆ। ਇਹ ਦੋ ਤਰੀਕਿਆਂ ਨਾਲ ਹੁੰਦਾ, ਇੱਕ ਗੁਪਤ ਰੂਪ ਵਿੱਚ ਵੀ ਆ ਸਕਦਾ, ਫਿਰ ਸੰਗਤ ਨੂੰ ਜ਼ਿਆਦਾ ਠੇਸ ਵੱਜਦੀ ਕਿ ਮਹਾਰਾਜ ਛੱਡ ਕੇ ਚਲੇ ਜਾਣਗੇ ਸਾਨੂੰ, ਫਿਰ ਇਹ ਇੱਕ ਵਿਧੀ ਬਣਾ ਲੈਂਦੇ ਨੇ ਇਸ ਤਰ੍ਹਾਂ ਦੀ ਸੰਗਤ ਨੂੰ ਫਿਰ ਦਿਖਾਉਣ ਲਈ, ਦੇਖੋ ਭਾਈ ਹੁਣ ਸਾਨੂੰ ਸੁਨੇਹਾ ਆ ਗਿਆ, ਭਾਈ ਹੁਕਮ ਆ ਗਿਆ ਅਕਾਲ ਪੁਰਖ ਦਾ, ਸਾਨੂੰ ਜਾਣਾ ਪੈਣਾ। ਇਸ ਤਰ੍ਹਾਂ ਐਸੇ ਕਈ ਤਰੀਕੇ ਹੁੰਦੇ ਨੇ, ਆਪਣੀ ਜਿਹੜੀ ਬੁੱਧੀ ਹੈ ਬਹੁਤ ਤੁੱਛ ਜੀ, ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਆਉਂ ਜਿਵੇਂ, ਆਹ ਤਾਂ ਕੁਛ ਵੀ ਨਹੀਂ ਧਰਤੀ, ਬਹੁਤ ਵੱਡੀ ਧਰਤੀ ਦਾ ਸਮੁੰਦਰ ਜਿਵੇਂ ਹੋਵੇ, ਸੂਈ ਦੇ ਨੱਕੇ 'ਤੇ ਜਿਵੇਂ ਪਾਣੀ ਲਾ ਦਈਏ ਮਾੜਾ ਜਿਹਾ, ਇੰਨੀ ਕੁ ਬੁੱਧੀ ਆ ਆਪਣੀ ਉਹਦੇ ਸਾਹਮਣੇ। ਇਸ ਕਰਕੇ ਉਹ ਕਈ ਖੇਡਾਂ ਖੇਡਦੇ ਨੇ ਜਿਹੜੀਆਂ ਸਾਰੀ ਜ਼ਿੰਦਗੀ ਤੱਕ ਨਹੀਂ ਸਮਝ ਲੱਗਦੀਆਂ, ਹੌਲੀ ਹੌਲੀ ਮਹਾਤਮਾ ਕੋਲ ਬੈਠ ਕੇ, ਦਮ ਗਿਆਨੀਆਂ ਕੋਲ ਬੈਠ ਕੇ, ਫਿਰ ਅਭਿਆਸੀਆਂ ਕੋਲ ਬੈਠ ਕੇ ਕਈ ਚੀਜ਼ਾਂ ਦੀ ਮਾੜੀ ਮਾੜੀ ਜਿਹੀ ਸਮਝ ਪੈਂਦੀ ਹੈ, ਫਿਰ ਵੀ ਜਿਹੜੀ ਬੁੱਧੀ ਉੱਥੇ ਤੱਕ ਜਾ ਨਹੀਂ ਸਕਦੀ। ਅਖੀਰ ਇਹੀ ਕਹੀਦਾ, ਮਹਾਰਾਜ ਜੀ ਸਾਡੀ ਤਾਂ ਬੁੱਧੀ ਹੈ ਨਹੀਂ, ਅਸੀਂ ਤਾਂ ਮੂਰਖ ਜਿਹੇ ਬੰਦੇ ਹਾਂ ਜੀ, ਸਾਨੂੰ ਕੋਈ ਗਿਆਨ ਨਹੀਂ ਹੈ ਜੀ।
ਜਾਤ ਵੱਡੀ ਪ੍ਰਭਾਤ ਕੋ ਨਾਤ, ਕਿਦਾਂ ਰਸ ਸਾਂਤ ਕਲੇਵਰ ਚਾਰੀ।
ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਕੀ ਕਰਦੇ ਨੇ, ਵੇਈ ਨਦੀ ਦੇ ਵਿੱਚ ਜਾ ਕਰਕੇ ਵੱਡੀ ਪ੍ਰਭਾਤ ਅੰਮ੍ਰਿਤ ਵੇਲੇ 2:15 ਵਜੇ ਇਸ਼ਨਾਨ ਕਰਦੇ ਨੇ। ਕਿਦੋਂ ਰਸ ਸ਼ਾਂਤ ਕਲੇਵਰ ਚਾਰੀ, ਕਹਿੰਦੇ ਮਾਨੋ ਇਸ ਤਰੀਕੇ ਦੇ ਨਾਲ ਸ਼ਾਂਤ ਰਸ ਨੇ ਹੀ ਸੋਹਣਾ ਸਰੀਰ ਧਾਰਿਆ ਗੁਰੂ ਨਾਨਕ ਰੂਪ।
ਬਾਸੁਰ ਤਾਇਕ ਦਾਸ ਹੈ ਪਾਸ, ਸੁਬਾਸ ਲੀਏ ਕਰੀ ਸੰਗ ਤਿਆਰੀ।
ਉਸ ਵਕਤ ਤਾ ਦਿਨ, ਤਾ ਤੋਂ ਭਾਵ ਤਾਸ ਦਿਨ, ਇੱਕ ਦਾਸ ਸੀ ਕੋਲੇ, ਸੋ ਸੁਬਾਸ ਲੀਏ ਕਰੀ ਸੰਗ ਤਿਆਰੀ, ਕੱਪੜੇ ਲੈ ਕੇ ਨਾਲ ਲੈ ਕੇ, ਕਹਿੰਦੇ ਉਸ ਵਕਤ ਤਿਆਰੀ ਕੀਤੀ ਮਹਾਰਾਜ ਨੇ, ਤੋ ਭਾਈ ਬਾਲੇ ਨੂੰ ਤਾਂ ਲੈ ਲਿਆ ਨਾਲ ਕੱਪੜੇ ਲੈ ਕੇ, ਪਰ ਇਹ ਕਹਿ ਦਿੱਤਾ ਸੀ ਕਿ ਅਸੀਂ ਥੋੜ੍ਹਾ ਜਿਹਾ ਕੁਝ ਸਮਾਂ ਗੁਪਤ ਜਿਹਾ ਹੋਣਾ, ਤੁਸੀਂ ਚਿੰਤਾ ਨਾ ਕਰਿਓ, ਆ ਜਾਂਗੇ ਅਸੀਂ। ਕਈ ਵਾਰੀ ਗੁਪਤ ਹੋਏ ਮਹਾਰਾਜ, ਅਚਲ ਬਟਾਲੇ ਵੀ ਇੱਕ ਵਾਰ ਗੁਪਤ ਹੋ ਗਏ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਮਹਾਰਾਜ ਕਈ ਵਾਰ ਅਲੋਪ ਹੋਏ ਨੇ, ਤਾਂ ਸਤਿਗੁਰੂ ਮਹਾਰਾਜ ਨੇ ਜਦੋਂ ਕੌਤਕ ਵਰਤਾਉਣਾ ਹੁੰਦਾ, ਦੁਨੀਆ ਦਾ ਧਿਆਨ ਆਪਣੇ ਪਾਸੇ ਖਿੱਚਣ ਲਈ ਹਰਿਦੁਆਰ ਜਾ ਕੇ ਜਿਵੇਂ ਪੁੱਠੇ ਪਾਸੇ ਨੂੰ ਪਾਣੀ ਸੁੱਟਣਾ ਸ਼ੁਰੂ ਕਰਤਾ। ਦੁਨੀਆ ਦੇ ਅੰਦਰ ਜੇ ਸਿੱਧੀ ਜੀ ਗੱਲ ਕਰੀਏ, ਕੋਈ ਚੱਲਦੀ ਮਰਿਆਦਾ ਅਨੁਸਾਰ, ਫਿਰ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ, ਠੀਕ ਹੈ, ਰੂਟੀਨ 'ਚ ਹੀ ਗੱਲ ਹੈ। ਪਰ ਜਦੋਂ ਆਪਾਂ ਕਿਸੇ ਦਾ ਧਿਆਨ ਉੱਧਰੋਂ ਹਟਾ ਕੇ ਆਪਣੇ ਵੱਲ ਲਾਉਣਾ, ਫਿਰ ਉਹ ਕੌਤਕ ਮਹਾਰਾਜ ਇੱਕ ਨਵਾਂ ਹੀ ਵਰਤਾ ਦਿੰਦੇ ਸਨ।
ਆਪਣ ਤੇ ਚੱਲ ਨੀਰ ਕੇ ਤੀਰ, ਪੈ ਦੰਤਨ ਧਾਵਨ ਆਨ ਕਰੀ।
ਫਿਰ ਹੱਟੀ ਤੋਂ ਚੱਲ ਕੇ ਉਸ ਵਕਤ ਬੇਈ ਦੇ ਕਿਨਾਰੇ 'ਤੇ ਆ ਕੇ, ਦੰਤਨ ਧਾਵਨ ਹੁੰਦੀ ਦਾਤਣ, ਮਹਾਰਾਜ ਨੇ ਆ ਕੇ ਪਹਿਲਾਂ ਉੱਥੇ ਦਾਤਣ ਕੀਤੀ ਹੈ। ਕੰਘਾ ਦੋਨੋਂ ਵਕਤ ਕਰੀ, ਪਾਗ ਚੁਣੇ ਕਰ ਬੰਨ੍ਹਦਈ, ਦਾਤਣ ਨੀਤ ਕਰੈ ਨਹਿ ਦੁੱਖ ਪਾਵੈ ਲਾਲ ਜੀ। ਮਹਾਰਾਜ ਨੇ ਭਾਈ ਨੰਦ ਲਾਲ ਨੂੰ ਦਸਵੇਂ ਪਾਤਸ਼ਾਹ ਨੇ ਲਿਖਾਇਆ, ਦਾਤਣ ਕਰਨੀ ਹਰ ਰੋਜ਼, ਪਹਿਲਾਂ ਕੁਰਲਾ ਕਰਨਾ, ਇਸ਼ਨਾਨ ਕਰਨਾ ਹੁਕਮ ਹੈ, ਕੰਘਾ ਦੋਨੋਂ ਵਕਤ ਕਰੇ। ਦੋ ਟਾਈਮ ਕੰਘਾ ਕਰਨਾ, ਦਸਤਾਰ ਝਾੜ ਕੇ ਚੁਣ ਕੇ ਬੰਨਣੀ, ਦਾਤਣ ਨੀਤ ਕਰੇ, ਰੋਜ਼ ਦਾਤਣ ਕਰਨੀ, ਨਹਿ ਦੁੱਖ ਪਾਵੈ ਲਾਲ ਜੀ। ਭਾਈ ਨੰਦ ਲਾਲ ਜੀ, ਫਿਰ ਸਾਡਾ ਸਿੱਖ ਨੂੰ ਕੋਈ ਦੁੱਖ ਨਹੀਂ ਹੋ ਜੇ, ਇਹ ਸਾਡੀ ਕਹੇ ਮੰਨ ਲਏ ਗੁਰਸਿੱਖ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਤਣ ਕੀਤੀ। ਪਹਿਲਾਂ ਦਾਤਣ ਨੌ ਸਰੂਪਾਂ ਤੱਕ ਕਰਕੇ ਇਸ ਤਰ੍ਹਾਂ ਹੀ ਸਿੱੜ ਦਿਆ ਕਰਦੇ ਸੀ, ਸਾਬਤੀ ਹੋਈ। ਫਿਰ ਜਦ ਤੁਰਕਾਂ ਦੀ ਕਿਰਿਆ ਦੇਖੀ, ਉਹ ਦਾਤਣ ਉਹ ਵੀ ਸਾਬਤੀ ਰੱਖ ਲੈਂਦੇ, ਜੇਬ 'ਚ ਦੂਜੇ ਦਿਨ ਕਰਨ ਲੱਗ ਜਾਂਦੇ, ਉਹਨੂੰ ਫਿਰ ਤੀਜੇ ਦਿਨ ਕਰਦੇ ਨੇ। ਗੁਰਾਂ ਦਾ ਹੁਕਮ ਹੋਇਆ, ਦਾਤਣ ਖਾਲਸਾ ਪਾੜ ਕੇ ਸੁੱਟੇ, ਸਾਬਤੀ ਨਹੀਂ ਸੁੱਟਣੀ, ਨਾ ਸਾਬਤੀ ਰੱਖਣੀ ਹੈ। ਫਿਰ ਸਿੰਘਾਂ ਨੇ ਇਸ ਤਰ੍ਹਾਂ ਦੇ ਵਾਕ ਬਾਅਦ ਵਿੱਚ ਬਣਾ ਲਏ, ਜਦੋਂ ਹਜ਼ੂਰ ਸਾਹਿਬ ਗਏ। ਸੋ ਇਹ ਢੰਗ ਦੇ ਨਾਲ ਸਿੰਘਾਂ ਦਾ ਹਜ਼ੂਰ ਸਾਹਿਬ, ਮੁਸਲਮਾਨਾਂ ਦਾ ਮੱਕਾ, ਜਿਹੜਾ ਦਾਤਣ ਪਾੜ ਕੇ ਨਾ ਸੁੱਟੇ ਉਹ ਮੁਸਲਮਾਨ ਪੱਕਾ। ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਫਿਰ ਚੀਜ਼ਾਂ ਯਾਦ ਰਹਿ ਜਾਂਦੀਆਂ ਸੀ, ਜਿਵੇਂ ਬਾਣੀ ਕੰਠ ਪੈਸਾ ਗੰਠ, ਇਹ ਕਹਾਵਤ ਬਣ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਦਾਤਣ ਕੀਤੀ ਉੱਥੇ ਜਾ ਕੇ।
ਗਾਢ ਦਈ ਤਾਰ ਹੋਤ ਭਇਓ ਤਾਰ ਹੈ ਅਬ ਲੋ ਬਰ ਸੋ ਬਦਰੀ।
ਹੁਣ ਦਾਤਣ ਕਾਹਦੀ ਸੀ? ਬਦਰੀ, ਬਦਰੀ ਕਹਿੰਦੇ ਬੇਰੀ ਨੂੰ। ਉਹ ਦਾਤਣ ਕਰਕੇ ਉਦੋਂ ਗੁਰੂ ਨਾਨਕ ਦੇਵ ਜੀ ਨੇ ਸਾਬਤੀ ਸਿੱਧੀ ਹੋਈ ਗੜ ਦਿੱਤੀ। ਉਹਨਾਂ ਦੀ ਗੱਲ ਅਲੱਗ ਹੈ, ਸਾਡੀ ਗੱਲ। ਦਸਾਂ ਸਰੂਪਾਂ ਦੀ ਕੋਈ ਕਿਰਿਆ ਆਪਣੇ 'ਤੇ ਟਿਕਾਉਣੀ ਨਹੀਂ। ਉਹ ਆਜ਼ਾਦ ਨੇ, ਸੁਤੰਤਰ ਨੇ, ਸਤਿਗੁਰੂ ਆਪੇ ਆਪ ਨਿਰੰਜਨ ਸੋਏ ਰੂਪ ਨੇ ਉਹ। ਉਹਨਾਂ ਦੀ ਕਿਸੇ ਕਿਰਿਆ ਨੂੰ ਆਪਣੇ ਨਾਲ ਨਹੀਂ ਰਮਣੀ। ਦਸਵੇਂ ਪਾਤਸ਼ਾਹ ਐਂ ਕਰਦੇ ਸੀ, ਉਹ ਗੱਲ ਅਲੱਗ ਹੁੰਦੀ। ਮਹਾਰਾਜ ਕਹਿੰਦੇ ਮੈਂ ਤਾਂ ਸੀਸ ਉਤਾਰ ਕੇ ਪੰਜਾਂ ਦੇ ਨਾਲ ਜੋੜਤੇ ਸੀ, ਤੁਸੀਂ ਜੋੜ ਕੇ ਦਿਖਾਓ। ਤਾਂ ਅਸੀਂ ਤਾਂ ਜਿਹਨੂੰ ਤੀਰ ਮਾਰਿਆ ਉਹਦੀ 84 ਕੱਟਤੀ, ਭਲਾ ਕਰਦਾ, ਤੁਸੀਂ ਕਹਿੰਦੇ ਹਲੇ ਆਪ ਵੀ ਨਹੀਂ ਨਿਕਲੇ ਹੋ। ਇਸ ਕਰਕੇ ਗੁਰਾਂ 'ਤੇ ਕੋਈ ਗੱਲ ਨਹੀਂ ਕਰਨੀ, ਉਹੀ ਸਿੱਖ ਹੁੰਦਾ। ਗੁਰਾਂ ਨੇ ਬਹੁਤ ਜਗ੍ਹਾ ਦਾਤਣਾਂ ਗੱਡੀਆਂ, ਗੁਰੂ ਨਾਨਕ ਸਾਹਿਬ ਨੇ ਇੱਥੇ ਦਾਤਣ ਜਿਹੜੀ ਗੜਤੀ, ਹੋਤ ਭਇਓ ਤਰ ਹੈ ਅਬ ਲਓ ਬਰ। ਉਹ ਹੁਣ ਤੱਕ ਬਰ ਸ੍ਰੇਸ਼ਟ ਜਿਹੜਾ ਹੈ, ਬੇਰੀ ਦਾ ਬੂਟਾ ਸ੍ਰੀ ਸੁਲਤਾਨਪੁਰ ਸਾਹਿਬ ਖੜਾ ਹੈ।
ਆਨਣ ਆਰਣ ਜਾਤ ਪਖਾਰਤ ਦਾਤ ਜਾਂ ਹੀਰਣ ਪਾਤ ਖਰੀ।
ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਰਲਾ ਕੀਤਾ ਹੈ, ਫਿਰ ਮੁੱਖ ਕਮਲ ਧੋਂਦੇ ਨੇ ਦੰਦ। ਉਸ ਸੋਹਣੇ ਢੰਗ ਦੇ ਨਾਲ ਜੋ ਕੁਰਲਾ ਕੀਤਾ, ਕਿਵੇਂ ਹੀਰਿਆਂ ਦੀ ਜਿਵੇਂ ਪੰਗਤੀ ਜੜੀ ਹੁੰਦੀ ਹੈ, ਬੜੇ ਸੋਹਣੇ ਨਗ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਸ਼ੇਸ਼ ਸਰੀਰ ਜਿਹੜਾ ਹੈ, ਉਹਦੇ 'ਚ ਹੀਰਿਆਂ ਵਰਗੇ ਸੋਹਣੇ ਚਿੱਟੇ ਚਿੱਟੇ, ਜਿਵੇਂ ਮੂੰਗੀਆਂ ਦਾ ਲਾਲ ਡੱਬਾ ਹੋਵੇ, ਉਹਦੇ ਵਿੱਚ ਚਿੱਟੇ ਚਿੱਟੇ ਹੀਰੇ ਰੱਖੇ ਹੋਣੇ ਆ, ਉਹ ਸੋਹਣੇ ਸਤਿਗੁਰੂ ਦੇ ਦੰਦ ਨੇ। ਇੱਕ ਮਰਿਆਦਾ ਵੀ ਸਮਝਾ ਰਹੇ ਨੇ, ਦਸਵੇਂ ਪਾਤਸ਼ਾਹ ਨੇ ਰਹਿਤਨਾਮੇ 'ਚ ਲਿਖਿਆ ਕਿ ਇਸ਼ਨਾਨ ਕਰਨ ਤੋਂ ਪਹਿਲਾਂ ਪੈਰਾਂ 'ਤੇ ਪਾਣੀ ਪਾਉਣਾ, ਪੈਰਾਂ 'ਤੇ ਪਾਣੀ ਪਾ ਕੇ ਗੋਡਿਆਂ ਤੱਕ, ਫਿਰ ਬਾਹਾਂ ਧੋਣੀਆਂ ਨੇ, ਮੂੰਹ ਧੋਣਾ ਹੈ। ਇਹਦੇ ਨਾਲ ਗਰਮ ਸਰਦ ਨਹੀਂ ਹੁੰਦਾ, ਇਹ ਇੱਕ ਮਰਿਆਦਾ। ਇਹ ਅਸੀਂ ਸ਼ੁਰੂ ਤੋਂ ਇਸੇ ਤਰ੍ਹਾਂ ਹੀ ਜਿਵੇਂ ਸਿੱਖੀ ਗੱਲ, ਕਿਉਂਕਿ ਰਹਿਤਨਾਮੇ ਹਲੇ ਤੱਕ ਤਾਂ ਸੰਗਤ ਵਿੱਚ ਆਏ ਨਹੀਂ, ਨਾ ਇੱਕ ਸੁਣਾਏ ਨੇ, ਨਾ ਹੀ ਕਿਸੇ ਨੇ ਖਰੀਦੇ, ਨਾ ਪੜ੍ਹੇ। ਤੋ ਇਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਰਹਿਤਨਾਮੇ ਸੰਗਤ ਤੱਕ ਪਹੁੰਚ ਜਾਣ, ਕਿ ਮਰਿਆਦਾ ਇਸ਼ਨਾਨ ਦੀ ਕਿਵੇਂ ਕਰਨੀ। ਪਹਿਲਾਂ ਮੁੱਖ ਧੋਣਾ, ਪੈਰ ਪਹਿਲਾਂ ਪੈਰਾਂ 'ਤੇ ਪਾਣੀ ਪਾਉਣ ਨਾਲ ਬੈਲੈਂਸ ਬਰਾਬਰ ਹੋ ਜਾਂਦਾ ਸਰੀਰ ਦਾ। ਇਸ ਕਰਕੇ ਪਹਿਲਾਂ ਪੈਰਾਂ 'ਤੇ ਪਾਣੀ ਗੋਡਿਆਂ ਤੱਕ ਪਾਉਣਾ, ਬਾਹਾਂ ਧੋਣੀਆਂ, ਮੁੱਖ ਧੋਣਾ, ਦਾਤਣ ਕੁਰਲਾ ਕਰਨਾ, ਉਹਦੇ ਨਾਲ ਬੰਦਾ ਸੁਚੇਤ ਹੁੰਦਾ। ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਦੰਦਾਂ ਤੋਂ ਹੀ ਪੈਦਾ ਹੁੰਦੀਆਂ, ਬਹੁਤ ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਦੰਦਾਂ ਨੂੰ ਲੱਗਦੀਆਂ ਨੇ। ਇਹਨਾਂ ਦਾ ਆਪਸ ਵਿੱਚ ਸੰਬੰਧ ਹੋਣ ਕਰਕੇ ਸਤਿਗੁਰੂ ਨੇ ਸੈਂਟੀਫਿਕ ਢੰਗ ਨਾਲ ਵੀ ਸਾਨੂੰ ਬਹੁਤ ਕੁਝ ਦਿੱਤਾ। ਕੇਸਾਂ ਨੂੰ ਦੋ ਵਾਰੀ ਕੰਘਾ ਕਰਨ ਦਾ ਵੀ ਕੋਈ ਕਾਰਨ ਹੈ, ਪੱਗ ਚੁਣ ਕੇ ਝਾੜ ਕੇ ਬੰਨਣ ਦਾ ਵੀ ਕਾਰਨ ਹੈ। ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਨੇ ਖਾਲਸੇ ਨੂੰ ਇੱਕ ਸੰਪੂਰਨ ਮਨੁੱਖ ਬਣਾਇਆ।
ਠਾਡ ਹੋਇ ਤੀਰ ਦਇਓ ਪਦ ਨੀਰ ਗਏ ਮਦ ਤੀਰ ਅਤੀਰ ਹਰੀ।
ਠਾਡ ਹੋਵੇ ਖੜੇ ਹੋ ਕਰਕੇ ਤੀਰ ਦਇਓ ਪਦ। ਸੋ ਉਸ ਵਕਤ ਕਿਨਾਰੇ 'ਤੇ ਜੋ ਪਾਣੀ ਸੀ ਉਹਦੇ ਵਿੱਚ ਪਹਿਲਾਂ ਆਪਣੇ ਮਹਾਰਾਜ ਨੇ ਚਰਨ ਪਾਏ, ਔਰ ਇਸ ਤਰ੍ਹਾਂ ਜਿਹੜਾ ਨੀਰ ਸੀ, ਜਲ ਸੀ, ਗਏ ਮਦ ਧੀਰ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਧੀਰਜ ਵਾਲੇ ਗੁਰੂ ਸਾਹਿਬ ਜਲ ਦੇ ਵਿੱਚ ਗਏ, ਔਰ ਅਧੀਰ ਹਰੀ, ਜਿਹੜੇ ਸਤਿਗੁਰੂ ਮਹਾਰਾਜ ਅਧੀਰਜ ਨੂੰ ਨਾਸ ਕਰਨ ਵਾਲੇ ਨੇ, ਉਹ ਜਲ ਦੇ ਵਿੱਚ ਪਹਿਲਾਂ ਚਰਨ ਪਾਏ ਹਨ ਜਾ ਕੇ
ਬਾਰ ਵਿਖੇ ਇੱਕ ਬਾਰ ਕੀਓ ਬਾਪੇ ਆਨ ਖਰਾ ਪਤਵਾਰ ਅਗਾਰੀ
ਇਸ ਤਰੀਕੇ ਦੇ ਨਾਲ ਕਹਿੰਦੇ ਜਲ ਦੇ ਵਿੱਚ ਜਦੋਂ ਇੱਕ ਬਾਰ ਕੀਓ ਬਪ ਜਦੋਂ ਆ ਬਪ ਹੁੰਦਾ ਸਰੀਰ ਕਾਲ ਪਾਏ ਬ੍ਰਹਮਾ ਬਪ ਧਰਾ ਉੱਥੇ ਬਪ ਲਿਖਿਆ ਨਾ ਸਰੀਰ ਧਾਰਿਆ ਬ੍ਰਹਮਾ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਇੱਥੇ ਵੀ ਇਹੀ ਲਿਖਿਆ ਬਾਰ ਵਿਖੇ ਇੱਕ ਬਾਰ ਕੀ ਉਹ ਬਪ ਜਦੋਂ ਮਹਾਰਾਜ ਨੇ ਇੱਕ ਟੁਪਕਾ ਲਾਇਆ ਜਲ ਦੇ ਵਿੱਚ ਉਸ ਵਕਤ ਸਾਹਮਣੇ ਆ ਕਰਕੇ ਇਹ ਸੁਨੇਹਾ ਲੈ ਕੇ ਅਕਾਲ ਪੁਰਖ ਦਾ ਜਲ ਦੇਵ ਖੜਾ ਹੋ ਗਿਆ
ਆਨੰਦ ਕੰਧ ਪਦਮ ਅਰਬਿੰਦ ਦੋ ਕਰ ਬੰਦ ਹੈ ਬੰਧਨ ਧਾਰੀ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਦੇ ਦੇਣ ਵਾਲੇ ਉਹਨਾਂ ਦੇ ਚਰਨਾਂ ਕਮਲਾਂ ਤੇ ਪਹਿਲਾਂ ਆ ਕੇ ਮੱਥਾ ਟੇਕਿਆ ਹੈ
ਲੋਚਨ ਗੋਚਰ ਸੋਚ ਬਿਮੋਚਨ ਰੂਪ ਬਿਲੋਖਤ ਪਾ ਸੁਖ ਭਾਰੀ
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਲੋਚਨਾ ਦੇ ਗੋਚਰੇ ਹੋ ਕੇ ਆਏ ਨੇ ਦੁਨੀਆਂ ਚ ਭਾਵ ਜੀ ਅੱਖਾਂ ਨਾਲ ਹੁਣ ਰੱਬ ਦੇਖ ਰਿਹਾ ਹੈ ਬਲੋਕਿਤ ਪਾ ਸੁਖ ਭਾਰੀ ਗੁਰਾਂ ਦੇ ਦਰਸ਼ਨ ਕਰਕੇ ਬਹੁਤ ਭਾਰੀ ਮਨ ਨੂੰ ਸੁਖ ਪ੍ਰਾਪਤ ਹੋਇਆ ਹੈ
ਬੋਲ ਕਪੋਲਣ ਬੋਲਤ ਪਾ ਹਰ ਖਾਏ ਅਤੋਲ ਤੁਹੈ ਬਲਿਹਾਰੀ
ਮਹਾਰਾਜ ਸੱਚੇ ਪਾਤਸ਼ਾਹ ਦੇ ਸੁੰਦਰ ਮੁਖੜੇ ਨੂੰ ਤੱਕ ਕੇ ਉਸ ਵਕਤ ਜਿਹੜਾ ਵਰਣ ਦੇਵ ਸੀ ਬੇਨਤੀ ਕਰਦਾ ਹੋਇਆ ਇਸ ਤਰੀਕੇ ਨਾਲ ਬਲਿਹਾਰ ਬਲਿਹਾਰ ਜਾਂਦਾ ਹੋਇਆ ਬਚਨ ਕਰਦਾ
ਬਾਨੀ ਆਕਾਸ਼ ਕੀ ਭਈ ਸੁਖ ਰਾਸ ਕੀ ਜਾਵ ਹੋ ਪਾਸ ਅਬੈ ਕਰਤਾਰਾ
ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਹੈ ਜਾਣੀ ਜਾਣ ਹੋ ਸਭ ਤੁਹਾਨੂੰ ਪਤਾ ਹੈ ਪਰ ਤੁਹਾਡੇ ਲਈ ਆਕਾਸ਼ਬਾਣੀ ਮੈਨੂੰ ਹੋਈ ਹੈ ਤੁਸੀਂ ਜਾਣਾ ਅਕਾਲ ਪੁਰਖ ਜੀ ਨੇ ਯਾਦ ਕੀਤਾ ਹੈ ਇਹ ਵੀ ਕਈ ਐਸੀਆਂ ਵਿਧੀਆਂ ਯੁਕਤੀਆਂ ਹੁੰਦੀਆਂ ਨੇ ਕਿ ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਲੇ ਵੀ ਖੋਜ ਦੀ ਲੋੜ ਹੁੰਦੀ ਜਾਣਨ ਦੀ ਲੋੜ ਹੁੰਦੀ ਹੈ ਕਿ ਇਸ ਤਰੀਕੇ ਨਾਲ ਕਿਉਂ ਕੀਤਾ ਕੀ ਜ਼ਰੂਰਤ ਸੀ ਜਿਵੇਂ ਮਹਾਰਾਜ ਨੂੰ ਬੇਨਤੀ ਕੀਤੀ ਸਿੰਘਾਂ ਨੇ ਆਪ ਜੀ ਨੇ ਲਿਖਿਆ ਸ਼੍ਰੀ ਭਗਵਤੀ ਜੀ ਸਹਾਈ ਕਿ ਕੀ ਤੁਹਾਨੂੰ ਭਗਵਤੀ ਦੀ ਸਹਾਇਤਾ ਦੀ ਲੋੜ ਪਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਭਗਵਤੀ ਜੀ ਨੇ ਆਪ ਕਿਹਾ ਸੀ ਕਿ ਅਸੀਂ ਜੰਗਾਂ ਯੁੱਧਾਂ ਵਿੱਚ ਤੁਹਾਡੇ ਨਾਲ ਹੋ ਕੇ ਜੰਗ ਯੁੱਧ ਧਰਮ ਦਾ ਯੁੱਧ ਕਰਨਾ ਸਹਾਏ ਹੋਣਾ ਉਸ ਕਰਕੇ ਅਸੀਂ ਲਿਖਿਆ ਇਸ ਕਰਕੇ ਕਈ ਚੀਜ਼ਾਂ ਜਿਹੜੀਆਂ ਸਾਡੀ ਸਮਝ ਤੋਂ ਪਰੇ ਹੀ ਹੋ ਜਾਂਦੀਆਂ ਨੇ ਉਹ ਆਪਾਂ ਨੂੰ ਸਮਝ ਨਹੀਂ ਪੈਂਦੀਆਂ ਕਿ ਆਪਾਂ ਕਿਸ ਪ੍ਰਕਾਰ ਉਹਨਾਂ ਚੀਜ਼ਾਂ ਦਾ ਵਿਸਥਾਰ ਕਰੀਏ ਜਾਂ ਕਿਵੇਂ ਉਹਨਾਂ ਚੀਜ਼ਾਂ ਨੂੰ ਜਾਣ ਸਕੀਏ ਇਹ ਕੀ ਕੌਤਕ ਹੈ ਹਲੇ ਤੱਕ ਤਾਂ ਸਮਝ ਤੋਂ ਪਰੇ ਐਸਾ ਕਵੀ ਜੀ ਨੇ ਲਿਖਿਆ ਜਿਵੇਂ ਇਹ ਫੇਰ ਵੀ ਹੋਰ ਖੋਜ ਹੋ ਜਾਂਦੀ ਇਹਨਾਂ ਬਾਰੇ ਤਾਂ ਕਿ ਦੂਜਿਆਂ ਨੂੰ ਦੱਸਣ ਲਈ ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਆਕਾਸ਼ਬਾਣੀ ਇਸੇ ਨੂੰ ਕਿਉਂ ਹੋਈ ਇਹੀ ਆ ਕੇ ਕਿਉਂ ਖੜਿਆ ਸਾਹਮਣੇ ਤਾਂ ਕਿ ਇਹ ਸਾਰਿਆਂ ਨੂੰ ਦੱਸ ਸਕੇ ਬਈ ਆਪਾਂ ਤੋਂ ਛੁਪ ਕੇ ਨਿਰੰਕਾਰ ਪਰਮੇਸ਼ਰ ਸ੍ਰਿਸ਼ਟੀ ਦੇ ਉੱਤੇ ਆਏ ਹੋਏ ਨੇ ਆਓ ਸਾਰੇ ਚੱਲ ਕੇ ਉਹਨਾਂ ਦੀ ਪੂਜਾ ਕਰੀਏ
ਸਿਰੇ ਸੱਚਖੰਡ ਅਖੰਡ ਸਦਾ ਪਾ ਮੰਡਣ ਵਾਸ ਜਹਾਂ ਸੁਖ ਭਾਰਾ
ਸੋ ਜੋ ਸੱਚਖੰਡ ਹੈ ਅਖੰਡ ਹੈ ਸਦਾ ਨਾਸ ਨਹੀਂ ਹੁੰਦਾ ਸੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਾਸਾ ਕੀਤਾ ਸੰਸਾਰ ਦੇ ਸਵਾਰਨ ਵਾਲੇ ਅਕਾਲ ਪੁਰਖ ਜਿੱਥੇ ਸੁਖ ਦੇ ਦੇਣ ਵਾਲੇ ਅਕਾਲ ਪੁਰਖ ਜੀ ਹਮੇਸ਼ਾ ਵਾਸਤੇ ਵਾਸਾ ਕਰਦੇ ਹਨ
ਜੋ ਸੁਣ ਸ੍ਰੀ ਗੁਰ ਬੈਨ ਭਨੇ ਸੁਧ ਜਾਵੇ ਦੁਖੀ ਔਰ ਮੈਂ ਬਰਤਾਰਾ
ਇਉਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਜਿਹੜੇ ਨੇ ਸੁੰਦਰ ਬਚਨ ਕੀਤੇ ਨੇ ਕਿ ਸੁਧ ਹੁੰਦੀ ਖਬਰ ਯਾਬਿਦ ਕੀ ਔਰ ਮੈਂ ਵਰਤਾਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀ ਮੇਰੇ ਹਿਰਦੇ ਚ ਪਹਿਲਾਂ ਗੱਲ ਵਰਤ ਚੁੱਕੀ ਸੁਨੇਹਾ ਤਾਂ ਆ ਚੁੱਕਿਆ ਹੈ ਪਰ ਇਹ ਇੱਕ ਵਿਧੀ ਦਾ ਸੁਨੇਹਾ ਹੈ ਇਹ ਵੀ ਮਹਾਰਾਜ ਕਹਿੰਦੇ ਨੇ ਇਹ ਨਹੀਂ ਕਿ ਮੈਨੂੰ ਪਤਾ ਨਹੀਂ ਕਿ ਮੈਂ ਜਾਣਾ ਮੈਨੂੰ ਸੱਦਾ ਆਇਆ ਹੋਇਆ ਪਰ ਇਹ ਆਕਾਸ਼ਬਾਣੀ ਤੁਹਾਡੇ ਲਈ ਹੈ ਕਿ ਦੇਵ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਦੱਸਣਾ ਸਾਰੇ ਰਿਸ਼ੀਆਂ ਮੁਨੀਆਂ ਨੂੰ ਵੀ ਪਤਾ ਹੋਣਾ ਚਾਹੀਦਾ ਭਗਤੀ ਵਾਲਿਆਂ ਨੂੰ ਵੀ ਗਿਆਨ ਹੋਣਾ ਚਾਹੀਦਾ ਇਹਦੇ ਨਾਲ ਸਿੱਖੀ ਦੇ ਪਸਾਰ ਵਿੱਚ ਇਹ ਸਾਰਿਆਂ ਨੇ ਜਾ ਕੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਕਿਉਂਕਿ ਲੋਕ ਪਹਿਲਾਂ ਪੂਜਦੇ ਸੀ ਵਰਣ ਦੇਵਤੇ ਨੂੰ ਵੱਡਾ ਮੰਨਦੇ ਸੀ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣ ਲਿਆ ਹੁਣ ਉਹਨੇ ਉਹ ਸਾਰਿਆਂ ਨੂੰ ਕਹਿ ਦੇਵੇਗਾ ਭਗਤਾਂ ਨੂੰ ਜਿਨ੍ਹਾਂ ਨੂੰ ਗਿਆਨ ਨਹੀਂ ਵੀ ਹੁਣ ਸਾਡੀ ਭਗਤੀ ਨਹੀਂ ਕਰਨੀ, ਹੁਣ ਨਿਰੰਕਾਰ ਆਪ ਆਏ ਹੋਏ ਨੇ, ਹੁਣ ਤੁਸੀਂ ਸਾਰੇ ਨਿਰੰਕਾਰ ਦੇ ਚਰਨਾਂ 'ਚ ਚਲੇ ਜਾਓ। ਜਿਵੇਂ ਕਾਲੀ ਦੇਵੀ ਨੇ ਭਾਈ ਭਗੀਰਥ ਨੂੰ ਕਿਹਾ ਵੀ ਤੂੰ ਹੁਣ ਮੈਨੂੰ ਨਾ ਪੂਜ, ਤੂੰ ਹੁਣ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਸੇਵਾ ਕਰ। ਇਸ ਤਰ੍ਹਾਂ ਇਹਨਾਂ ਦੀਆਂ ਵਿਧੀਆਂ ਤਰੀਕੇ ਢੰਗ ਹੁੰਦੇ ਹਨ।
ਭੂਪਨ ਭੂਪਤ ਜੋਤ ਸਰੂਪ ਨੂਪ ਮੈਂ ਜਾਏ ਹਾਂ ਅਵਾਰਾ।
ਜੋ ਤੁਮ ਹੋ ਸਭ ਰਾਜਨ ਕੇ ਰਾਜਾ, ਜਿਵੇਂ ਮਹਾਰਾਜ ਨੇ ਲਿਖਿਆ ਭੂਪਨ ਭੂਪ ਜੋਤ ਸਰੂਪ ਅਨੂਪ, ਉਪਮਾ ਤੋਂ ਰਹਿ ਜੋ ਜੋਤ ਸਰੂਪ ਅਕਾਲ ਪੁਰਖ ਹੈ, ਉਹਦੇ ਕੋਲ ਜਾ ਕੇ ਬਿਨਾਂ ਕਿਸੇ ਦੇਰੀ ਤੋਂ ਮੈਂ ਹੁਣੇ ਹੀ ਪਹੁੰਚ ਜਾਵਾਂਗਾ।